ਕਿ ਜਦੋਂ ਤੁਸੀਂ ਹੋ ਹੀ ਗਏ ਆਪਣੇ ਗੱਲ ਦੀ ਰੱਸੀ ਕਿਸੇ ਨੂੰ ਫੜਾ ਦਿੱਤੀ ਅਤੇ ਕਿਹਾ ਕਿ ਜਿੱਧਰ ਵੀ ਤੂੰ ਖਿੱਚੇਂਗਾ ਮੈਂ ਉੱਧਰ ਜਾਵਾਂਗਾ, ਹੁਣ ਕੋਈ ਫਿਕਰ ਨਹੀਂ ਰਹਿ ਗਿਆ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ, ਕਿਉਂਕਿ ਆਪਣੇ ਵੱਲੋਂ ਕੁਛ ਕਰਨਾ ਹੀ ਨਹੀਂ ਹੁਣ। ਸਾਰਾ ਫਿਕਰ ਆਪਣੇ ਮਨ ਨੂੰ ਇਸੇ ਗੱਲ ਦਾ ਹੈ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਅਤੇ ਜਦੋਂ ਇਹ ਫੈਸਲਾ ਕਰ ਲੈਂਦਾ ਹੈ ਕਿ ਆਹ ਕਰਨਾ ਚਾਹੀਦਾ ਹੈ, ਅਤੇ ਫਿਰ ਇਸ ਨੂੰ ਫਿਕਰ ਲੱਗ ਜਾਂਦਾ ਹੈ ਕਿ ਪਤਾ ਨਹੀਂ ਇਹ ਹੋਣਾ ਹੈ ਕਿ ਨਹੀਂ ਹੋਣਾ। ਸੋ ਇਸ ਲਈ ਅਤੇ ਗੁਰਸਿੱਖ ਜੋ ਹੈ ਉਹ ਪਰਮੇਸ਼ੁਰ ਜੀ ਦੇ ਹੁਕਮ ਵਿੱਚ ਆ ਜਾਂਦਾ ਹੈ ਅਤੇ ਉਸਦੇ ਸਾਰੇ ਫਿਕਰ ਦੂਰ ਹੋ ਜਾਂਦੇ ਔਰ ਸਹਿਜ ਵਿੱਚ ਆਨੰਦ ਵਿੱਚ ਰਹਿੰਦਾ ਹੈ। ਯੋਗੀ ਲੋਕ ਓਨਾ ਚਿਰ ਆਨੰਦ ਵਿੱਚ ਹਨ ਜਿੰਨਾ ਚਿਰ ਸਵਾਸ ਅੰਦਰ ਰੋਕਦੇ ਹਨ, ਅੰਦਰ ਯੋਗ ਕਮਾਉਂਦੇ ਹਨ। ਬਾਬਾ ਜੁਗਤਾ ਜੀਓ ਜੁਗੋ ਜੁਗ ਜੋਗੀ। ਜੁਗਤਾ ਦਾ ਮਤਲਬ ਹੁੰਦਾ ਪਰਮੇਸ਼ੁਰ ਜੀ ਨਾਲ ਜੁੜਨਾ। ਕਹਿੰਦੇ ਜਿਹੜਾ ਜੁਗੋ ਜੁਗ ਹਮੇਸ਼ਾ ਪਰਮੇਸ਼ੁਰ ਜੀ ਨਾਲ ਜੁੜਿਆ ਰਹਿੰਦਾ ਹੈ ਅਸੀਂ ਉਸਨੂੰ ਜੋਗੀ ਕਹਿੰਦੇ ਹਾਂ। ਬਾਬਾ ਜੁਗਤਾ ਜੀਓ ਜੁਗੋ ਜੁਗ ਜੋਗੀ ਪਰਮ ਤੰਤ ਮੈਂ ਜੋਗੀ। ਕਹਿੰਦੇ ਜੋ ਪਰਮੇਸ਼ੁਰ ਜੀ ਨਾਲ ਹਮੇਸ਼ਾ ਜੁੜਿਆ ਰਹੇ ਅਸੀਂ ਤਾਂ ਉਸਨੂੰ ਜੋਗੀ ਕਹਿੰਦੇ ਹਾਂ, ਅਤੇ ਜੋ ਹੱਠ ਯੋਗ ਦਾ ਰਸਤਾ ਹੈ ਉਹ ਓਨਾ ਚਿਰ ਪਰਮੇਸ਼ੁਰ ਨਾਲ ਜੁੜਿਆ ਜਾ ਸਕਦਾ ਹੈ ਜਿੰਨਾ ਚਿਰ ਸਵਾਸ ਅੰਦਰ ਰਹੇ, ਅਤੇ ਸਵਾਸ ਨੂੰ ਬਾਹਰ ਲਿਆਉਣਾ ਪੈਂਦਾ ਹੈ, ਇਸ ਲਈ ਫਿਰ ਪਰਮੇਸ਼ੁਰ ਨਾਲੋਂ ਯੋਗ ਟੁੱਟ ਜਾਂਦਾ ਹੈ। ਅਤੇ ਹੱਠ ਯੋਗ ਵਿੱਚ ਜੁਗੋ ਜੁਗ ਜੋਗੀ ਨਹੀਂ ਹੋ ਸਕਦਾ। ਯੋਗ ਹੁੰਦਾ ਹੈ ਟੁੱਟਦਾ ਹੈ, ਹੁੰਦਾ ਹੈ ਟੁੱਟਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਸਾਡਾ ਜੋ ਰਸਤਾ ਹੈ ਇਹਦੇ ਵਿੱਚ ਜੁਗੋ ਜੁਗ ਜੋਗੀ ਹਮੇਸ਼ਾ ਲਈ ਜੋਗੀ ਬਣਦਾ ਹੈ ਪ੍ਰਾਣੀ। ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗਨ। ਤੁਸੀਂ ਜਦੋਂ ਮਨ ਨੂੰ ਅੰਦਰ ਠਹਿਰਾਉਂਦੇ ਹੋ ਤਾਂ ਤੁਹਾਨੂੰ ਤੁਹਾਡੀ ਕਾਇਆ ਨੂੰ ਰਸ ਆਉਂਦਾ ਹੈ, ਕਿਉਂਕਿ ਮਨ ਦੀ ਦੌੜ ਭੱਜ ਖਤਮ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ ਅਤੇ ਉਸ ਟਿੱਕੀ ਹੋਈ ਅਵਸਥਾ ਵਿੱਚ ਆਨੰਦ, ਗੁਰਬਾਣੀ ਵਿੱਚ ਵੀ ਜੋ ਆਨੰਦ ਸ਼ਬਦ ਆਉਂਦਾ ਹੈ ਉਹ ਉਸ ਦਸ਼ਾ ਦਾ ਹੈ ਕਿ ਜਿੱਥੇ ਮਨ ਬਿਲਕੁਲ ਅਡੋਲ ਹੋ ਕੇ ਟਿਕ ਜਾਂਦਾ ਹੈ, ਅਤੇ ਫਿਰ ਉਹ ਉੱਥੇ ਮਨ ਨੂੰ ਆਨੰਦ ਆਉਂਦਾ ਹੈ। ਇੱਥੇ ਕਾਇਆ ਯੋਗੀ ਲੋਕ ਇਸ ਨੂੰ ਕਾਇਆ ਰਸ ਆਖਦੇ ਹਨ ਕਿ ਕਾਇਆ ਨੂੰ ਰਸ ਮਿਲਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਸਵਾਸਾਂ ਨੂੰ ਅੰਦਰ ਠਹਿਰਾ ਕੇ ਓਨਾ ਚਿਰ ਉਹ ਆਨੰਦ ਲੈਂਦੇ ਹੋ, ਸਾਡੇ ਗੁਰਸਿੱਖ ਨਾਮ ਜਪ ਕੇ ਹਮੇਸ਼ਾ ਕੰਟੀਨਿਊ ਲਗਾਤਾਰ ਆਨੰਦ ਲੈਂਦੇ ਹਨ। ਅੰਮ੍ਰਿਤ ਨਾਮ ਨਿਰੰਜਨ ਪਾਇਆ ਦੱਸ ਰਹੇ ਹਨ ਕਿ ਹੱਠ ਯੋਗ ਵਿੱਚ ਲਗਾਤਾਰ ਆਨੰਦ ਵਿੱਚ ਨਹੀਂ ਰਿਹਾ ਜਾ ਸਕਦਾ, ਅਤੇ ਸਹਿਜ ਯੋਗ ਵਿੱਚ, ਪ੍ਰੇਮ ਯੋਗ ਵਿੱਚ, ਭਗਤ ਯੋਗ ਜੋ ਆਪਣਾ ਹੈ ਕਿ ਇਸ ਵਿੱਚ ਲਗਾਤਾਰ ਆਨੰਦ ਵਿੱਚ ਰਿਹਾ ਜਾ ਸਕਦਾ ਹੈ ਔਰ ਆਨੰਦ ਵੱਧਦਾ ਜਾਂਦਾ ਹੈ। ਰਹਾਓ ਸ਼ਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦਨ। ਯੋਗੀ ਲੋਕ ਇਸ ਸਰੀਰ ਨੂੰ ਸ਼ਿਵ ਨਗਰੀ ਆਖਦੇ ਹਨ, ਪਰਮਾਤਮਾ ਦੀ ਨਗਰੀ। ਸ਼ਿਵ ਲਫਜ਼ ਆਤਮਾ ਲਈ ਆਉਂਦਾ ਹੈ। ਸ਼ਿਵ ਨਗਰੀ ਮੈਂ ਆਸਨ ਬੈਸੋ, ਅਤੇ ਯੋਗੀ ਲੋਕ ਸਵਾਸਾਂ ਨਾਲ ਅੰਦਰ ਜਾ ਕੇ ਸਰੀਰ ਦੇ ਅਤੇ ਅੰਦਰ ਜਾ ਕੇ ਓਨਾ ਚਿਰ ਬੈਠਦੇ ਹਨ ਅੰਦਰ ਜਿੰਨਾ ਚਿਰ ਸਵਾਸ ਰੋਕ ਸਕਦੇ ਹਨ। ਇਸ ਸ਼ਿਵ ਨਗਰੀ ਵਿੱਚ ਸ਼ਿਵ ਨਗਰੀ ਮੈਂ ਆਸਨ ਬੈਸੋ, ਤੁਸੀਂ ਓਨਾ ਚਿਰ ਇਸ ਸ਼ਿਵ ਨਗਰੀ ਵਿੱਚ ਆਸਨ ਲਾਉਂਦੇ ਹੋ ਜਿੰਨਾ ਚਿਰ ਸਵਾਸ ਅੰਦਰ ਰਹਿ ਸਕਦਾ ਹੈ। ते साडे गुरसिख की करदे हन कल्प त्यागी बादन क्यों नाम जप के कल्पना रहत हो जांदे हन। कल्पना तो पाव हुंदा है मन विच कोई फुरना बनना के आ कीता जावे या ना कीता जावे। कल्प त्यागदे हन और वाद विवाद त्यागदे। कल्प त्यागी बादन मन दिया इशावां त्यागदे हन और वाद विवाद त्यागदे हन। किसे नाल वाद विवाद नहीं करदे और मन दिया इशावां त्यागदे हन। ए उही दशा है जो महाराज जी अगे दस दे हन पिछली लाइन विच। कल्पना उदों त्यागी जांदी है मन वल्लों जदों मन अडोल हो जांदा है, भजना दौड़ना इस दा मुख जांदा है, इस नूं कोई इच्छा नहीं रहिंदी, ते इच्छा ना होण करके कोई आसा नहीं रहिंदी। आसा त्रिश्ना ये दो दरवाजे जो हैं परमेश्वर जी दे द्वार दे, इस दे दरवाजे खुल जांदे हैं ते गुरसिखी विच प्राणी परमेश्वर जी दे मंदिर विच प्रवेश करदा है। जेड़ा कल्प त्यागदा है और वाद विवाद त्यागदा है। कल्प कल्पना कोई ख्याल ना आवे, कोई इच्छा ना रहे, कोई फुरना ही ना बने, कोई मन विच फुरना ही ना बने। कहंदे कि ये साडे गुरसिखां दा आसन है। तुहाडा जिस तरह शिव नगरी विच तुसी बैठदे हो, साडे गुरसिख नाम जप के मन दी ऐस हालत विच बैठदे हन कि जिथे मन विच कोई कल्पना नहीं रहिंदी, मन दी कोई इच्छा नहीं रहिंदी और कोई किसे नाल वाद विवाद नहीं रहिंदा। सिंगी शब्द सदा तुन सोहे अहनस पूरंग नादन। जोगी लोग एक अपने पास संख रखते हैं, संख तो संख वजाते हैं वारी वारी जोगी लोग बाकी सारे सुनते हैं। उस तो भाव है कि वो संख की आवाज़ नू पूरी सुरती नाल सुनते हैं ते अंदर ग्रहण करते हैं कि संख की आवाज़ किस तरह की होंगी। ते फिर दस दे कि जो अपने अंदर और सारे ब्रह्मांड विच अनहद शब्द वज रहा वो पंजा साजा नाल मिल के वज रहा है ते एक साज संख है। सो जोगी लोग बाहर जदों चंगी तरह संख की आवाज़ अपने मन विच बिठा लेंदे कि इस तरह की संख की आवाज़ है ते फिर वो श्वासा राही अंदर जाके अंदरों वो आवाज़ लभदे हन संख दी। इसलिए वो अपने पास सिंगी रखदे हन। सिंग वर्गा संख हुंदा। सिंगी शब्द सदा तुन सोहे अहनस पूरंग नादन। ते महाराज जी कहंदे कि जोगी लोग इस तरह परमेश्वर जी दा ओहो जो संख दी आवाज वाला शब्द है उस नूं लभदे हन, पर गुरसिख की करदे हन, गुरसिख सारे ब्रह्मांड नूं जदों मन अडोल अवस्था विच हो जांदा है ते फिर उस विच सारे ब्रह्मांड विच परमेश्वर जी नूं तड़कदा देखदे हन, महसूस करदे हन। सारे ब्रह्मांड विच परमेश्वर जी तड़क रहे हन जोर नाल तड़क रहे हन जींदे जागदे। सो दसदे कि साडे गुरसिख जो हन उह सारे ब्रह्मांड विच परमेश्वर जी नूं महसूस करदे और देखदे। तुसी शरीर विच एक छोटा जिहा संख दी आवाज़ लभदे हो। छुटिया नहीं रहे उन्हां नूं, सिर्फ ये दस रहे हैं कि एक ਜੋ ਇੱਥੇ ਇੱਕ ਰਸਤਾ ਹੈ ਉਹਨੂੰ ਛੱਡ ਕੇ ਆਪਾਂ ਉੱਪਰਲੇ ਰਸਤੇ 'ਤੇ ਚੱਲ ਸਕਦੇ ਹਾਂ। ਪੱਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਪੂਤੰ। ਜੋਗੀ ਆਪਣੇ ਪਾਸ ਦਰਖਤਾਂ ਦੇ ਚੌੜੇ ਚੌੜੇ ਪੱਤੇ ਰੱਖਦੇ ਹਨ, ਜਿਸ ਤਰ੍ਹਾਂ ਪਿੱਪਲ ਦੇ ਪੱਤੇ, ਅਤੇ ਉਹਨਾਂ ਦੇ ਡੂਨੇ ਜਿਹਾ ਬਣਾ ਕੇ ਆਪਣੇ ਪਾਸ ਰੱਖਦੇ ਹਨ। ਜਦੋਂ ਫਿਰ ਉਹ ਮੰਗਦੇ ਹਨ ਪ੍ਰਸ਼ਾਦਾ, ਅਤੇ ਉਹਨਾਂ ਵਿੱਚ ਦਾਲ ਸਬਜ਼ੀ ਪਵਾ ਕੇ ਅਤੇ ਛੱਕ ਲੈਂਦੇ ਹਨ, ਉਸ ਨੂੰ ਪੱਤ ਜਾਂ ਪੱਤਰ ਆਖਦੇ। ਸੋ ਪੱਤਿਆਂ ਦੇ ਉੱਪਰ ਭੋਜਨ ਛਕਣਾ, ਅਤੇ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦਾ ਪੱਤ ਕੀ ਹੈ? ਕਹਿੰਦੇ ਕਿ ਗੁਰਸਿੱਖਾਂ ਦਾ ਪੱਤ ਹੈ ਗੁਰਬਾਣੀ ਵਿਚਾਰਨੀ। ਪੱਤ ਵਿਚਾਰ, ਗੁਰਸਿੱਖਾਂ ਦਾ ਪੱਤ ਹੈ ਗੁਰਬਾਣੀ ਵਿਚਾਰਨੀ, ਅਤੇ ਉਹ ਵਿਚਾਰ ਛਕਣਾ, ਉਹ ਵਿਚਾਰ ਛਕਣਾ, ਅੰਦਰ ਡਾਈਜੈਸਟ ਕਰਨਾ, ਉਸਨੂੰ ਅੰਦਰ ਬਿਠਾਉਣਾ, ਗੁਰਬਾਣੀ ਵਿਚਾਰਨੀ ਔਰ ਉਸਨੂੰ ਛਕਣਾ। ਪੱਤ ਵਿਚਾਰ ਗਿਆਨ ਮਤ ਡੰਡਾ, ਅਤੇ ਜੋਗੀ 3.5 ਫੁੱਟ ਦਾ ਡੰਡਾ ਆਪਣੇ ਪਾਸ ਰੱਖਦੇ ਹਨ। ਦੋ ਕਾਰਨਾਂ ਕਰਕੇ, ਇੱਕ ਤਾਂ ਉਹ ਜੋਗੀਆਂ ਦੀ ਨਿਸ਼ਾਨੀ ਹੈ, ਔਰ ਦੂਸਰਾ ਉਹ ਹਨੇਰੇ ਸਵੇਰੇ ਕੂਕਰ ਆਦਿ ਤੋਂ ਬਚਣ ਵਾਸਤੇ ਹੈ। ਅਤੇ ਮਹਾਰਾਜ ਜੀ ਕਹਿੰਦੇ ਸਾਡੇ ਗੁਰਸਿੱਖਾਂ ਦਾ ਡੰਡਾ ਕੀ ਹੈ? ਗਿਆਨ ਮਤ, ਗਿਆਨ ਵਾਲੀ ਮਤ, ਨਾਮ ਜਪ ਕੇ ਉਸ ਸਟੇਜ 'ਤੇ ਅਡੋਲ ਮਨ ਜਦੋਂ ਹੋ ਜਾਂਦਾ, ਫਿਰ ਆਪਣੇ ਬਾਰੇ ਗਿਆਨ, ਪਰਮੇਸ਼ੁਰ ਜੀ ਬਾਰੇ ਗਿਆਨ ਹੋਣਾ ਕਿ ਕੋਈ ਦੂਸਰਾ ਹੈ ਨਹੀਂ, ਡੰਡਾ ਰੱਖਣ ਦੀ ਲੋੜ ਹੀ ਨਹੀਂ, ਕਿਸੇ ਤੋਂ ਬਚਣ ਦੀ ਲੋੜ ਹੀ ਨਹੀਂ, ਹੈ ਹੀ ਇੱਕੋ। ਸੋ ਸਾਡੇ ਗੁਰਸਿੱਖਾਂ ਦਾ ਡੰਡਾ ਗਿਆਨ ਵਾਲੀ ਮਤ ਹੈ, ਉਹਨਾਂ ਨੂੰ ਡਰ ਨਹੀਂ ਹੈ ਕਿਸੇ ਤੋਂ, ਕਿਉਂਕਿ ਹੋਰ ਕੋਈ ਹੈ ਹੀ ਨਹੀਂ। ਵਰਤਮਾਨ ਵਿਪੂਤੰ, ਔਰ ਜੋਗੀ ਆਪਣੇ ਦੇਹ ਉੱਪਰ ਸਾਸ ਸਵਾਹ ਮਲਦੇ ਹਨ, ਉਸ ਦੇ ਪਿੱਛੇ ਕਾਰਨ ਇਹ ਹੈ ਕਿ ਇੱਕ ਤਾਂ ਉਹ ਆਪਣੇ ਆਪ ਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਸਰੀਰ ਸਵਾਹ ਹੈ, ਮਿੱਟੀ ਹੈ, ਅਤੇ ਦੂਸਰਾ ਇਹ ਕਿ ਜਿਹੜਾ ਸਮਾਂ ਸਰੀਰ ਨੂੰ ਸਵਾਰਨ ਸ਼ਿੰਗਾਰਨ 'ਤੇ ਲੱਗਣਾ ਹੈ ਉਹ ਸਮਾਂ ਬਚਾਇਆ ਜਾਵੇ। ਉਸਨੂੰ ਵਿਪੂਤ ਕਹਿੰਦੇ ਕਿ ਸਰੀਰ ਉੱਪਰ ਵਿਪੂਤ ਮਲਨੀ। ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੀ ਵਿਪੂਤ ਕੀ ਹੋਊਗੀ? ਗੁਰਸਿੱਖ ਜਿਹੜੇ ਹੋਣਗੇ ਉਹ ਵਰਤਮਾਨ ਵਿੱਚ ਰਹਿਣਗੇ। ਇਹ ਬਹੁਤ ਪਿਆਰਾ ਬਚਨ ਹੈ, ਇਸਨੂੰ ਜਰਾ ਸਮਝਣਾ ਕਿ ਗੁਰਸਿੱਖਾਂ ਦੀ ਗੁਰਸਿੱਖ ਆਪਣੇ ਸਰੀਰ ਉੱਪਰ ਸਵਾਹ ਕਾਹਦੀ ਮਲਣਗੇ? ਵਰਤਮਾਨ ਸਮੇਂ ਦੀ, ਕਿਉਂਕਿ ਆਪਣਾ ਮਨ ਜਿਹੜਾ ਹੈ ਉਹ ਜਾਂ ਪਿੱਛੇ ਜਾਂਦਾ ਹੈ ਦੇਖਣ ਕੱਲ੍ਹ ਕੀ ਹੋਇਆ ਸੀ, ਅਤੇ ਜਾਂ ਕੱਲ੍ਹ ਜੋ ਆਉਣ ਵਾਲਾ ਹੈ ਉਸ ਬਾਰੇ ਸਕੀਮਾਂ ਬਣਾਉਂਦਾ ਹੈ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ। ਖਿਨ ਵਿੱਚ ਪਿੱਛੋਂ ਜੋ ਕੱਲ੍ਹ ਗੁਜ਼ਰ ਗਿਆ ਉੱਥੇ ਗਿਆ ਸੀ, ਉੱਥੋਂ ਆ ਕੇ ਅਤੇ ਫਿਰ ਅਗਲਾ ਜੋ ਕੱਲ੍ਹ ਆਉਣ ਵਾਲਾ ਹੈ ਉਸ ਦੀਆਂ ਸਕੀਮਾਂ ਬਣਾਉਣ ਲੱਗ ਜਾਂਦਾ। ਜਿਸ ਪਲ ਵਿੱਚ ਆਪਾਂ ਬੈਠੇ ਹਾਂ ਇਸ ਪਲ ਵਿੱਚ ਕਦੀ ਮਨ ਹਾਜ਼ਰ ਨਹੀਂ ਹੁੰਦਾ, ਆਪਾਂ ਕਦੀ ਵੀ ਇੱਥੇ ਨਹੀਂ ਹੁੰਦੇ। ਜਿਹੜਾ ਪਲ ਗੁਜ਼ਰ ਰਿਹਾ ਹੁੰਦਾ ਹੈ ਉਸ ਪਲ ਵਿੱਚ ਆਪਾਂ ਹਾਜ਼ਰ ਨਹੀਂ ਹੁੰਦੇ। ਆਪਾਂ ਜੋ ਜਾਂ ਸਮਾਂ ਜੋ ਗੁਜ਼ਰ ਗਿਆ ਹੈ ਉੱਥੇ ਹੁੰਦੇ ਹਾਂ, ਜਾਂ ਜੋ ਸਮਾਂ ਆਉਣ ਵਾਲਾ ਹੈ ਭਾਵੇਂ 10 ਮਿੰਟਾਂ ਨੂੰ ਹੀ ਆਉਣ ਵਾਲਾ ਹੋਵੇ, ਜਾਂ ਉੱਥੇ ਹੁੰਦੇ। ਜੋ ਪਲ ਗੁਜ਼ਰ ਰਿਹਾ ਹੈ ਇਸ ਵੇਲੇ ਉੱਥੇ ਨਹੀਂ ਹੁੰਦੇ। ਉੱਥੇ ਮਹਾਰਾਜ ਜੀ ਇੱਥੇ ਦੱਸਦੇ ਕਿ ਬਹੁਤ ਭਗਤੀ ਕਰਨ ਤੋਂ ਬਾਅਦ ਉਹ ਆਉਂਦੀ ਕਿ ਜੋ ਸੁਰਤੀ ਹੈ ਉਹ ਵਰਤਮਾਨ ਵਿੱਚ ਰਹਿੰਦੀ ਹੈ, सुरती वर्तमान विच रहिंदी, ऐस पल विच रहिंदी, क्योंकि परमेश्वर जी ने जदों मिलना है उसने जिहड़ा पल गुजर रहा है, जिहड़ा पल इस वेले अपने सामने है, इस पल विच मिलना है। उसने ना ते कल जो गुजर गया है ना उस पल विच मिलना है, ते ना कल जिहड़ा आने वाला है उस विच मिलना। उसने जदों ही मिलना है, जिहड़ा पल हुण हाजिर है उस पल विच मिलना है, ते आपां उस पल विच हुंदे ही नहीं। ते महाराज जी कहिंदे साडे गुरसिख उस पल विच वर्तमान विच होणगे, वर्तमान जो पल वर्त रहा है, जो पल वर्त रहा है उत्थे होणगे। ये बहुत औखा काम है, बहुत सब तों औखा ये काम है कि वर्तमान विच रहना, मन नूं इत्थे रखना जिहड़ा पल गुजर रहा है। कहिंदे कि साडे सिखां दे शरीर उपर जो तुसी स्वाह मलदे हो उन्हां दी सुरती अपने शरीर ते होएगी वर्तमान, ते वो वर्तमान विच रहणगे, उन्हां दा शरीर वर्तमान जो पल वर्त रहा है उस दे विच होएगा। हर कीरत रह रास हमारी, गुरमुख पंथ अतीतन। ते तुसी एकंतक देश विच रहिंदे हो जिथे किसी की आवाज़ ना सुने, तुसी अतीत रहिंदे हो, पर साडे गुरसिखां दी दा अतीत रहन दा रस्ता होएगा हर कीरत। वो परमेश्वर जी दे नाम जपणगे, कीर्तन करया करनगे, कीर्तन सुनिया करनगे। ये उन्हां दा दुनिया नालों अलग होण दा तरीका है। अलग हुंदे हो तुसी, अलग हो बैठ के ही कीर्तन करदे हो, अलग बैठ के ही दुनिया तो नाम जपदे हो, पर दुनिया तो दूर नहीं जांदे, दुनिया दे विच रहिंदे ही दुनिया तो अलग हुंदे। गुरसिख दुनिया दे विच रहिंदे ही दुनिया तो, आपां दुनिया तो अलग हो के बैठे हाँ, तो बैठे भी दुनिया दे विच हाँ। पर जोगी लोग पहाड़ां विच जांदे, जंगलां विच जांदे, ते महाराज जी कहिंदे गुरसिख जो होणगे वो दुनिया विच ही दुनिया तो अलग होया कर, दुनिया विच ही दुनिया तो अलग। हर कीरत रह रास हमारी, गुरमुख पंथ अतीतन। ये साडा जो ये गुरमुखां दा पंथ होएगा। सगली जोत हमारी सम्या, नाना वर्ण अनेकन। और जोगी लोग एक सम्या लैके बैठते हैं जो दिखायो स्वरूप। बाबा नंद सिंह जी भी, बाबा जीत सिंह जी भी कई दफा ये ऋषियों का संगत न दिखाओ। एक थले सोटी होंदी है, सवा क फुट उच्ची, इन्नी कुची, तो वो उपर फट्टी लगी होंगी। तो पुराने जो ऋषि लोग होंगे सी वो बाहां रख के बैठ के, बाहां रख के और ध्यान लगाते होंगे सन। बाबा नंद सिंह जी बैठे इसनों सम्या आखते, उधर संगत दर्शन करा। तो बाबा नंद सिंह जी काफी वरतते होंगे सन, तो इस करके बाबा मार नाम सिंह जी उन्होंने ऋषि जी क्या करते सन, ऋषि जी किसने और अगे जाके दिखा दे सन, तो सारे दिसते नहीं देख। तो महाराज जी कहिंदे कि तुसी समया दे आसरे बैठ के ध्यान लगाउंदे हो, समया दा आसरा लैके ध्यान लगाउंदे हो। सगली जोत हमारी समया, नाना वर्ण अनेकिंग। ते साडे गुरसिखां दी समया की होएगी, साडे गुरसिख किस आसरे ते किस चीज़ दा आसरा लैके ध्यान लाया करनगे, परमेश्वर जी का आसरा लैके सगली जोत हमारी समया समया ये जिसका आसरा लैके वो बैठते सगली जोत हमारी समया नाना वर्ण अनेकन कि संसार विच जिन्ने भी जीव जंत हैं उन्हां सारियां विच एक जोत वर्त रही है ते उस जोत दे आसरे साढ़े गुरसिख ध्यान लाया करनगे क्योंकि ध्यान लगता ही जोत दे आसरे ध्यान लगता ही जोत दे आसरे है जड़ा अपन आपां ध्यान लाउंदे हाँ ये परमेश्वर जी दी ही दित्ती सुरती नाल ध्यान लाउंदे हाँ सो कहंदे कि तुहाडी जो समया है वह लकड़ी दा आसरा है साढ़े गुरसिखां दी समया परमेश्वर दा आसरा होएगी कहो नानक सुन परथर जोगी पार ब्रह्म लिव एक कहन लगे कि परथरी जी तुसी सवाल कीता सी कि मन किस तरह निर्मल हो सकता है भगत योग दे रस्ते ते सारा समझा के फिर दस दे हन कहो नानक सुन परथर जोगी पार ब्रह्म लिव एक इस रस्ते ते पार ब्रह्म नाल लिव लाई जांदी है पार ब्रह्म नाल प्रेम पाया जांदा है ते मन उस प्रेम विच हौली हौली पार ब्रह्म विच समाउणा शुरू हो जांदा है ते उस विच समा ही जांदा है मन खत्म हो जांदा है मन दी मौत ही हो जांदी परथरी जोगी दा सवाल सी कि मन निर्मल किस तरह हो सकता है तुहाडे रस्ते ते मन तुसी रोक दे नहीं हो इस नूं जबरदस्ती मन निर्मल किस तरह होएगा महाराज जी कहंदे सी निर्मल निर्मल भी हुंदा है पर इस दी मौत ही हो जांदी है फिर ते जदों मन दी मौत हो जांदी ते फिर आपां परमेश्वर दा स्वरूप हो जांदे आना जाना मिट जांदा जन्म मरण दे कष्ट दूर हो जांदे सब बंधन टुट जांदे तुसी दरगाह विच दरगाह दे अधिकारी बन जांदे सो एक परथरी जोगी नूं होर सहसा है होर सवाल करदा है कि तुहाडे इस रस्ते ते आ किस तरह हुंदा है वो आपां कल नूं विचार करांगे हुण आपां चार पांच मिनट लई जाना है अपने रस्ते नूं देखना है कि गुरु नानक साहिब जी दा रस्ता हर एक धर्म विच एक दस्तूर है हर एक धर्म विच परमेश्वर जी का बनाया हुआ दस्तूर है कि गुरु धारण करना पैंदा ते हर धर्म के आपो अपने तरीके हैं ईसाई लोग छोटे जे बच्चे नूं ही बैपटाइज कर देंदे उसनूं गुरु वाला बना देंदे छोटे जे बच्चे नूं सो उन्हूं कुछ बाद विच सोचना ही नहीं पैंदा गुरु धारण करन तों बिना इस रस्ते ते चलन दा सवाल ही नहीं पैदा हुंदा ना अपना जन्म मरण विचों निकलन दा सवाल पैदा हुंदा है ना जूना विचों निकलन दा सवाल पैदा हुंदा है ना आनंद जिस आनंद दे आपां अधिकारी हाँ ना वो आनंद लैन दा सवाल पैदा हुंदा है गुरु कल सवाल आया सी कि तुसी तुहाडे वल दुनिया थोड़ी जी टेढ़ी निगाह नाल देखदी है वो टेढ़ी निगाह दे पिछे की है ये मत समझना ਕਿ ਟੇਢੀ ਨਿਗਾਹ ਬਾਹਰਲੇ ਮੁਲਕਾਂ ਵਿੱਚ ਆ ਕੇ ਹੀ ਹੁੰਦੀ ਹੈ। ਤੁਸੀਂ ਪੰਜਾਬ ਵਿੱਚ ਵੀ ਜਾਓਗੇ ਤਾਂ ਟੇਢੀ ਨਿਗਾਹ ਹੈ ਉੱਥੇ ਵੀ। ਉਸਦਾ ਕਾਰਨ ਇਹ ਨਹੀਂ ਹੈ ਕਿ ਤੁਹਾਨੂੰ ਲਾਇਕ ਨਹੀਂ ਕਰਦੇ ਕੋਈ, ਬਿਲਕੁਲ ਹੀ ਨਹੀਂ। ਟੇਢੀ ਨਿਗਾਹ ਦਾ ਕਾਰਨ ਇਹ ਹੈ ਕਿ ਤੁਸੀਂ ਇੰਨੇ ਕਿ ਤੁਹਾਡੇ ਵਿੱਚ ਕਿਹੜੀ ਗੱਲ ਹੈ ਕਿ ਤੁਹਾਨੂੰ ਕੋਈ ਖੌਫ ਹੀ ਨਹੀਂ, ਤੁਸੀਂ ਦੁਨੀਆ ਵਾਲੇ ਉਸ ਤਰ੍ਹਾਂ ਦੇ ਬਣਦੇ ਹਨ ਜਿਸ ਤਰ੍ਹਾਂ ਦਾ ਬਾਕੀ ਦੁਨੀਆ ਹੈ। ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ ਕਿ ਜੇ ਰੋਮ ਵਿੱਚ ਜਾਓ ਤਾਂ ਰੋਮ ਜਿਸ ਤਰ੍ਹਾਂ ਦੇ ਕੱਪੜੇ ਰੋਮ ਵਿੱਚ ਪਹਿਨਦੇ ਤੁਸੀਂ ਵੀ ਉੱਥੇ ਉਸੇ ਤਰ੍ਹਾਂ ਦੇ ਪਹਿਨੋ। ਡੂ ਐਜ਼ ਦਾ ਰੋਮਨਸ ਡੂ, ਕਿ ਜੇ ਰੋਮਨਸ ਜੋ ਕੁਛ ਕਰਦੇ ਉਹੀ ਤੁਸੀਂ ਕਰੋ। ਇਹ ਇਹਨਾਂ ਦੁਨੀਆ ਦੀ ਕਹਾਣੀ ਹੈ, ਪਰ ਤੁਹਾਡਾ ਦਸਤੂਰ ਹੀ ਹੋਰ ਹੈ ਕਿ ਜਿੱਥੇ ਵੀ ਜਾਓ ਉੱਥੇ ਜੋ ਗੁਰੂ ਕਹਿੰਦਾ ਹੈ ਉਹੀ ਕਰੋ। ਫਰਕ ਹੈ ਕਿੰਨਾ। ਇਸ ਫਰਕ ਦਾ ਕਰਕੇ ਦੁਨੀਆ ਨੂੰ ਇੱਕਦਮ ਅਸਚਰਜਤਾ ਹੁੰਦੀ ਹੈ ਕਿ ਇਹਨਾਂ ਕੋਲ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੂੰ ਇੰਨਾ ਬੇਖੌਫ ਕਰਦੀ ਹੈ ਕਿ ਕੋਈ ਖੌਫ ਹੀ ਨਹੀਂ। ਕਿਸੇ ਦਾ ਦੇਸ਼ ਹੈ, ਕਿਸੇ ਦੇ ਦੇਸ਼ ਵਿੱਚ ਆ ਕੇ ਤੁਸੀਂ ਆਪਣਾ ਮੰਦਰ ਬਣਾਉਂਦੇ ਹੋ ਔਰ ਉਸ ਵਿੱਚ ਆਪਣਾ ਝੰਡਾ ਲਾ ਦਿੰਦੇ ਹੋ। ਕਿਸੇ ਦਾ ਦੇਸ਼ ਹੈ, ਝੰਡਾ ਉਹਨਾਂ ਦਾ ਹੈ, ਉਹਨਾਂ ਦਾ ਕਿਤੇ ਲੱਗਾ ਹੈ, ਤੁਸੀਂ ਜਾ ਕੇ ਉੱਥੇ ਆਪਣਾ ਝੰਡਾ ਲਾ ਦਿੰਦੇ ਹੋ, ਤੁਹਾਨੂੰ ਕੋਈ ਖੌਫ ਹੀ ਨਹੀਂ। ਇਹ ਦੁਨੀਆਂ ਦੇ ਕਿਸੇ ਹੋਰ ਕੌਮ ਵਿੱਚ ਨਹੀਂ ਜੋ ਤੁਹਾਨੂੰ ਪਰਮੇਸ਼ਰ ਜੀ ਨੇ ਬਖਸ਼ਿਆ, ਕੋਈ ਖੌਫ ਹੀ ਨਹੀਂ। ਅਤੇ ਦੁਨੀਆਂ ਵਿੱਚ ਮਹਾਰਾਜ ਜੀ ਕਹਿੰਦੇ ਕਿ ਜੋਤ ਏਕ ਰਾਹ ਦੋ ਰਾਹ ਹਨ, ਜਾਂ ਤਾਂ ਇਸ ਦੁਨੀਆਂ ਦੇ ਲੋਕ ਪਰਮੇਸ਼ਰ ਜੀ ਵਾਲੇ ਪਾਸੇ ਚੱਲਦੇ ਹਨ, ਜੋਗੀ ਬਣਦੇ ਹਨ, ਜਾਂ ਦੁਨੀਆਦਾਰ ਹਨ, ਮਾਇਆ ਇਕੱਠੀ ਕਰਦੇ ਹਨ ਦੁਨੀਆਂ ਵਿੱਚ, ਦੁਨੀਆਦਾਰ ਦੁਨੀਆਂ ਦੀ ਬਾਦਸ਼ਾਹੀ ਕਰਦੇ ਹਨ, ਜਾਂ ਜੋਗੀ ਬਣ ਕੇ, ਉਹ ਵੀ ਬਾਦਸ਼ਾਹੀ ਹੈ, ਹੋਰ ਬਾਦਸ਼ਾਹੀ ਹੈ। ਪਰ ਤੁਸੀਂ ਕੀ ਹੋ? ਔਰ ਹਥਿਆਰ ਬਾਦਸ਼ਾਹ ਰੱਖਦੇ ਹਨ, ਤੁਹਾਨੂੰ ਜੋਗੀ ਵੀ ਬਣਾਇਆ ਹੈ। ਇਹ ਜੋ ਕੇਸ ਦਾੜੀ ਦੇ ਕੇ ਸਾਧੂ ਸੰਤਾਂ ਵਾਲਾ ਇਹ ਬਾਣਾ ਹੈ, ਜੋਗੀ ਵੀ ਬਣਾਇਆ ਹੈ, ਨਾਲ ਹਥਿਆਰ ਦਿੱਤੇ ਹਨ, ਬਾਦਸ਼ਾਹ ਵੀ ਬਣਾਇਆ। ਤੁਹਾਡੇ ਵੱਲ ਦੁਨੀਆ ਟੇਢੀ ਨਿਗਾਹ ਨਾਲ ਦੇਖੇ ਕਿਉਂ ਨਾ? ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਕੌਣ? ਤੁਸੀਂ ਦੋਵਾਂ 'ਤੇ ਮੱਲ ਮਾਰੀ ਹੈ ਜਾਂ ਇੱਕ ਜਾਂ ਜੋਗੀ ਬਣ ਜਾਓ ਜਾਂ ਇੱਧਰ ਆ ਜਾਓ, ਤੁਸੀਂ ਦੋਵੇਂ ਕੁਦਰਤੀ ਹੈ। ਔਰ ਈਰਖਾ ਹੁੰਦੀ ਉਸ ਟੇਢੀ ਨਿਗਾਹ ਦੇ ਮਗਰ ਜੋ ਕਾਰਨ ਹੈ ਉਹ ਈਰਖਾ ਹੈ ਕਿ ਇਹਨਾਂ ਕੋਲ ਕਿਹੜੀ ਚੀਜ਼ ਹੈ ਜੋ ਇਹਨਾਂ ਨੂੰ ਇੰਨਾ ਬੇਖੌਫ ਬਣਾਉਂਦੀ। ਈਰਖਾ ਈਰਖਾ ਤੁਹਾਨੂੰ ਕਦੀ ਆਪਣੇ ਤੋਂ ਮਾੜੇ ਨਾਲ ਨਹੀਂ ਹੁੰਦੀ, ਕਦੀ ਹੋ ਨਹੀਂ ਸਕਦੀ ਆਪਣੇ ਤੋਂ ਮਾੜੇ ਨਾਲ। ਆਪਣੇ ਤੋਂ ਮਾੜੇ ਨਾਲ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਮੈਂ ਉੱਚਾ ਹਾਂ, ਅਤੇ ਜੇ ਚੰਗੀ ਰੂਹ ਵਾਲਾ ਪ੍ਰਾਣੀ ਹੋਵੇ ਤਾਂ ਉਸਨੂੰ ਉਹਦੇ ਨਾਲ ਹਮਦਰਦੀ ਆਉਂਦੀ ਹੈ। ਪਰ ਈਰਖਾ ਉਸ ਨਾਲ ਆਉਂਦੀ ਹੈ, ਈਰਖਾ ਤੋਂ ਭਾਵ ਹੁੰਦਾ ਹੈ ਕਿ ਜੋ ਦੂਸਰੇ ਪਾਸ ਹੈ ਉਹ ਮੇਰੇ ਕੋਲ ਚਾਹੀਦਾ ਸੀ। ਈਰਖਾ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਦੂਸਰੇ ਕੋਲ ਹੈ ਉਹ ਮੇਰੇ ਕੋਲ ਚਾਹੀਦਾ ਸੀ, ਇਸ ਲਈ ਤੁਹਾਡੇ ਵੱਲ ਟੇਢੀ ਨਿਗਾਹ ਨਾਲ ਦੇਖਦੇ ਹਨ। ਤੁਸੀਂ ਸੋਚ ਲੈਂਦੇ ਹੋ ਕਿ ਇਹ ਤੇ ਬਹੁਤ ਫਖਰ ਦੀ ਗੱਲ ਹੈ, ਫਖਰ ਦੀ ਗੱਲ। ਬਾਕੀ ਦੁਨੀਆ ਦੇ ਵੀ ਮੰਦਰ ਮਸਜਿਦਾਂ ਹਨ, ਕਿਤੇ ਉੱਥੇ ਲੱਗੇ ਹੋਏ ਹਨ ਉਹਨਾਂ ਦੇ ਆਪਣੇ ਝੰਡੇ। ਬਗਾਨਾ ਮੁਲਕ ਹੈ, ਤੁਸੀਂ ਜਾ ਕੇ ਆਪਣਾ ਝੰਡਾ ਲਾ ਦਿੰਦੇ, ਉਹ ਸ਼ਰੀਫ ਹਨ, ਬਹੁਤਾ ਪੁੱਛਦੇ ਹੀ ਨਹੀਂ। ਸੋ ਜੋ ਤੁਹਾਨੂੰ ਇਹ ਬਖਸ਼ਿਸ਼ ਮਿਲੀ ਹੈ ਇਹ ਤਾਂ ਬਹੁਤ ਉੱਚੀ ਬਖਸ਼ਿਸ਼ ਹੈ, ਪਰ ਕਰਮਾਂ ਨਾਲ ਮਿਲਦੀ ਹੈ ਜੀ, ਕਰਮਾਂ ਨਾਲ। ਕਰਮ ਤੋਂ ਭਾਵ ਹੈ ਕਿ ਜਿਹਦੇ ਉੱਪਰ ਪਰਮੇਸ਼ਰ ਜੀ ਕਰਮ ਕਰਦੇ, ਜਿਹਦੇ ਉੱਪਰ ਪਰਮੇਸ਼ਰ ਜੀ ਕਰਮ ਕਰਦੇ। ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਪਰਮੇਸ਼ਰ ਜੀ ਦਾ ਕਰਮ ਗੁਰੂ ਧਾਰਨ ਕਰਨਾ ਹੈ ਜੀ ਇਸ ਤੋਂ ਬਿਨਾਂ ਕੋਈ ਹੋਰ ਉਪਾਅ ਹੈ ਹੀ ਨਹੀਂ ਕਿ ਜਨਮ ਮਰਨ ਵਿੱਚੋਂ ਨਿਕਲਿਆ ਜਾ ਸਕੇ ਇਸ 84 ਲੱਖ ਜੂਨ ਵਿੱਚੋਂ ਬਚਿਆ ਜਾ ਸਕੇ ਤੁਹਾਨੂੰ ਤੇ ਉਸਨੇ ਦੋਵੇਂ ਬਾਦਸ਼ਾਹੀਆਂ ਬਖਸ਼ੀਆਂ ਹਨ ਕਿਉਂ ਇੰਨੇ ਹਮਲੇ ਹੋਏ ਹਰਿਮੰਦਰ ਸਾਹਿਬ 'ਤੇ ਕਿ ਜਿਹੜਾ ਵੀ ਰਾਜਾ ਬਾਦਸ਼ਾਹ ਹੁੰਦਾ ਸੀ ਹਿੰਦੁਸਤਾਨ ਵਿੱਚ ਉਸਦਾ ਆਪਣਾ ਝੰਡਾ ਹੁੰਦਾ ਸੀ ਉਹ ਦੇਖਦੇ ਕਿ ਇੱਥੇ ਦੋਵੇਂ ਝੰਡੇ ਲੱਗੇ ਹਨ ਕਿ ਇਸ ਦੁਨੀਆਂ 'ਤੇ ਵੀ ਸਾਡਾ ਰਾਜ ਹੈ ਅਤੇ ਅਗਲੀ ਦੁਨੀਆਂ 'ਤੇ ਵੀ ਸਾਡਾ ਰਾਜ ਹੈ ਕਿ ਇਸ ਦੁਨੀਆਂ 'ਤੇ ਵੀ ਰਾਜ ਜੋ ਇਸ ਦੁਨੀਆਂ ਦਾ ਰਾਜਾ ਹੈ ਉਹ ਵੀ ਇੱਥੇ ਹਰਿਮੰਦਰ ਸਾਹਿਬ 'ਚ ਬੈਠਾ ਹੈ ਅਤੇ ਅਗਲੀ ਦੁਨੀਆਂ ਦਾ ਰਾਜਾ ਪਰਲੋਕ ਦਾ ਰਾਜਾ ਵੀ ਇੱਥੇ ਬੈਠਾ ਹੈ ਇਹ ਰਾਜਿਆਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਰਾਜੇ ਤਾਂ ਅਸੀਂ ਹਾਂ ਬਾਦਸ਼ਾਹ ਅਸੀਂ ਹਾਂ ਇਹ ਲੋਕ ਦੋਵੇਂ ਝੰਡੇ ਲਾ ਕੇ ਬੈਠੇ ਹਨ ਸੋ ਇਸ ਕਰਕੇ ਈਰਖਾ ਨਾਲ ਤੁਹਾਡਾ ਵੇਖ ਕੇ ਕਿ ਤੁਸੀਂ ਤੁਹਾਡੇ ਇਸ ਤਰ੍ਹਾਂ ਦੇ ਕਿਉਂ ਹੋ ਇੰਨੇ ਡਰ ਕਿਉਂ ਹੋ ਤੁਹਾਡੇ ਕੋਲ ਕਿਹੜੀ ਚੀਜ਼ ਤੁਹਾਡੇ ਕੋਲ ਨਾਮ ਹੈ ਅਤੇ ਜੇ ਕਿਸੇ ਕੋਲ ਕੋਈ ਬਹੁਤ ਕੀਮਤੀ ਹੀਰਾ ਹੋਵੇ ਅਤੇ ਉਹ ਬੇਪਰਵਾਹੀ ਨਾਲ ਤੁਰਿਆ ਫਿਰੇ ਅਤੇ ਦੂਸਰੇ ਲੋਕ ਥੋੜ੍ਹੀ ਟੇਢੀ ਨਿਗਾਹ ਕਰਕੇ ਦੇਖਣ ਕਿ ਇਹਦੇ ਕੋਲ ਕਿਹੜੀ ਚੀਜ਼ ਹੈ ਜਿਸ ਕਰਕੇ ਇਸ ਤਰ੍ਹਾਂ ਤੁਰਦਾ ਹੈ ਅਤੇ ਤੁਸੀਂ ਉਹ ਹੀਰਾ ਸੁੱਟ ਦਿਓ ਕਿ ਮੇਰੇ ਵੱਲ ਕੋਈ ਟੇਢੀ ਨਿਗਾਹ ਨਾਲ ਨਾ ਦੇਖੂਗਾ ਇਹ ਤਾਂ ਕੋਈ ਸਿਆਣਪ ਨਹੀਂ ਕਿ ਹੀਰਾ ਸੁੱਟ ਦਿਓ ਕਿ ਹੁਣ ਮੇਰੇ ਵੱਲ ਠੀਕ ਤਰੀਕੇ ਨਾਲ ਦੇਖੋ ਅੰਮ੍ਰਿਤ ਛਕਣਾ ਹੈ ਜੀ ਆਪਣੇ ਬੱਚਿਆਂ ਨੂੰ ਵੀ ਛਕਾਉਣਾ ਹੈ ਜਿਹੜੇ 5-6 ਸਾਲ ਦੇ ਹੋ ਗਏ ਹਨ ਉਹਨਾਂ ਨੂੰ ਉਹ ਬਹੁਤ ਸ਼ੌਕ ਨਾਲ ਛਕਦੇ ਹਨ ਇੱਕ ਬੀਬਾ ਕੱਲ੍ਹ ਆਏ ਉਹ ਕਹਿਣ ਲੱਗੇ ਜੀ ਮੈਂ ਚਾਹੁੰਦੀ ਹਾਂ ਕਿ